ਸਾਰੇ ਭੈਣ ਭਰਾਵਾਂ ਨੂੰ ਗਿਆ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਗੇ ਦੇਖਣ ਜਾ ਰਹੇ ਉਹ ਹੈ ਫਿਲਿੱਪੀਆਂ, ਉਹਦਾ 3 ਬਾਪ, ਉਹਦੀ 1 ਤੋਂ ਲੈ ਕੇ 11 ਅੱਜ ਤੱਕ। ਅਤੇ ਅੱਜ ਦਾ ਵਿਸ਼ਾ ਹੈ ਯਿਸੂ ਨੂੰ ਜਾਣਨਾ। ਲੋਕ ਬਹੁਤ ਸਾਰੀਆਂ ਚੀਜ਼ਾਂ ਵਿੱਚ ਆਪਣਾ ਮੁੱਲ ਪਾਉਂਦੇ ਹਨ। ਕੁਝ ਲੋਕ ਸਖਤ ਪੜ੍ਹਾਈ ਕਰਦੇ ਆ, ਪ੍ਰੀਖਿਆਵਾਂ ਵਿੱਚ ਪਾਸ ਹੁੰਦੇ ਆ ਅਤੇ ਦੁਨੀਆ ਵਿੱਚ ਮਹਾਨ ਚੀਜ਼ਾਂ ਜਿਹੜੀਆਂ ਪ੍ਰਾਪਤ ਕਰਨ ਲਈ ਅੱਗੇ ਵੱਧਦੇ ਆ। ਉਹ ਨਵੀਆਂ ਕੰਪਨੀਆਂ ਬਣਾ ਸਕਦੇ ਹਨ ਜਾਂ ਆਪਣੇ ਜਾਂ ਬਹੁਤ ਸਾਰੇ ਵਿਗਿਆਨਿਕ ਪੇਪਰ ਪ੍ਰਕਾਸ਼ਿਤ ਕਰ ਸਕਦੇ ਹਨ। ਦੂਸਰੇ ਜਿਹੜੇ ਲੋਕ ਆ ਉਹ ਯੂਟਿਊਬ, ਟਿਕਟੋਕ, ਲਿੰਕਡਇਨ ਜਾਂ ਹੋਰ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰਕੇ ਸਮੱਗਰੀ ਬਣਾਉਂਦੇ ਹਨ, ਜਿਸ ਦਾ ਮੁੱਲ ਵਿਊਜ਼, ਲਾਈਕਸ, ਟਿੱਪਣੀਆਂ ਜਾਂ ਰਿਪੋਰਟਾਂ ਦੀ ਗਿਣਤੀ ਦੁਆਰਾ ਦਿੱਤਾ ਜਾਂਦਾ ਹੈ। ਕੁਝ ਵੀਡੀਓ ਗੇਮਾਂ ਖੇਡਦੇ ਹਨ ਅਤੇ ਅਗਲੇ ਪੱਧਰ ਨੂੰ ਪ੍ਰਾਪਤ ਕਰਦੇ ਹਨ ਜਾਂ ਵਰਚੁਅਲ ਦੁਨੀਆ ਵਿੱਚ ਆਪਣੇ ਚਰਿੱਤਰ ਨੂੰ ਬਿਹਤਰ ਬਣਾਉਣ ਵਿੱਚ ਸੰਤੁਸ਼ਟੀ ਪ੍ਰਾਪਤ ਕਰਦੇ ਹਨ। ਇਹ ਸਾਰੀਆਂ ਚੀਜ਼ਾਂ ਵਧੀਆ ਹਨ ਪਰ ਇਹ ਟਿਕਾਊ ਨਹੀਂ ਹੈ। ਪੌਲੁਸ ਨੇ ਲਗਭਗ 62 ਈਸਵੀ ਵਿੱਚ ਫਿਲਿੱਪੀ ਦੇ ਚਰਚ ਨੂੰ ਲਿਖਿਆ, ਲਗਭਗ 13 ਸਾਲ ਬਾਅਦ ਜਦੋਂ ਉਹ ਆਪਣੀ ਦੂਜੀ ਮਿਸ਼ਨਰੀ ਯਾਤਰਾ 'ਤੇ ਪਹਿਲੀ ਵਾਰ ਗਿਆ ਸੀ। ਇਹ ਮੈਸੇਡੋਨੀਆ ਵਿੱਚ ਇੱਕ ਮੋਹਰੀ ਸ਼ਹਿਰ ਅਤੇ ਇੱਕ ਰੋਮਨ ਬਸਤੀ ਸੀ ਜੋ ਕਿ ਆਧੁਨਿਕ ਉੱਤਰ ਪੂਰਬੀ ਯੂਨਾਨ ਵਿੱਚ ਹੈ। ਰਸੂਲਾਂ ਦੇ ਕਰਤੱਵ 16 ਵਿੱਚ ਪੌਲੁਸ, ਸਿਲਾਸ, ਲੂਕਾ ਅਤੇ ਤਿਮੋਥੀਓਸ ਨੇ ਫਿਲਿੱਪੀ ਦਾ ਦੌਰਾ ਕੀਤਾ। ਪਰਮੇਸ਼ੁਰ ਨੇ ਪੌਲੁਸ ਨੂੰ ਇੱਕ ਗੁਲਾਮ ਕੁੜੀ ਵਿੱਚੋਂ ਇੱਕ ਭੂਤ ਕੱਢਣ ਦੇ ਯੋਗ ਬਣਾਇਆ, ਜਿਸ ਕਾਰਨ ਪੌਲੁਸ ਅਤੇ ਸਿਲਾਸ ਨੂੰ ਕੁੜੀ ਦੇ ਮਾਲਕਾਂ ਨੇ ਕੈਦ ਕਰ ਦਿੱਤਾ। ਪਰਮੇਸ਼ੁਰ ਨੇ ਭੂਚਾਲ ਰਾਹੀਂ ਜੇਲ੍ਹ ਖੋਲ੍ਹ ਦਿੱਤੀ, ਜਿਸ ਕਾਰਨ ਜੇਲਰ ਅਤੇ ਉਸਦਾ ਪਰਿਵਾਰ ਈਸਾਈ ਬਣ ਗਿਆ। ਪੌਲੁਸ ਅਤੇ ਸਿਲਾਸ ਨੂੰ ਮੈਜਿਸਟ੍ਰੇਟਾਂ ਦੁਆਰਾ ਰਿਹਾਅ ਕੀਤਾ ਗਿਆ ਅਤੇ ਦੱਖਣ ਤਸਲੁਕੀਆਂ ਨੂੰ ਉਹ ਚਲੇ ਗਏ। ਫਿਲਿੱਪੀਆਂ ਦੇ ਈਸਾਈਆਂ ਨਾਲ ਪੌਲੁਸ ਦੀ ਭਾਈਵਾਲੀ ਸ਼ਹਿਰ ਦੀ ਉਸਦੀ ਪਹਿਲੀ ਫੇਰੀ ਤੋਂ ਬਾਅਦ ਵੀ ਜਾਰੀ ਰਹੀ। ਉਹ ਕਹਿੰਦਾ ਆ ਫਿਲਿੱਪੀਆਂ ਦਾ 1:3-5 ਆਇਤ ਵਿੱਚ, ਮੈਂ ਤੁਹਾਨੂੰ ਯਾਦ ਕਰਦੇ ਹੋਏ ਹਮੇਸ਼ਾ ਆਪਣੀ ਹਰ ਪ੍ਰਾਰਥਨਾ ਵਿੱਚ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਤੁਸੀਂ ਸਾਰੇ ਖੁਸ਼ੀ ਨਾਲ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹੋ ਕਿਉਂਕਿ ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖਬਰੀ ਵਿੱਚ ਤੁਹਾਡੀ ਭਾਈਵਾਲੀ ਹੈ। ਅਤੇ ਤੁਸੀਂ ਫਿਲਿੱਪੀਆਂ ਆਪ ਜਾਣਦੇ ਹੋ ਕਿ ਖੁਸ਼ਖਬਰੀ ਦੇ ਸ਼ੁਰੂ ਵਿੱਚ ਜਦੋਂ ਮੈਂ ਮਕਦੂਨੀਆ ਛੱਡਿਆ ਸੀ ਤਾਂ ਕਿਸੇ ਵੀ ਕਲੀਸੀਆ ਨੇ ਲੈਣ ਦੇਣ ਵਿੱਚ ਮੇਰੇ ਨਾਲ ਭਾਈਵਾਲੀ ਨਹੀਂ ਕੀਤੀ, ਸਿਰਫ ਤੁਹਾਡੇ ਤੋਂ ਇਲਾਵਾ। ਇਸ ਪੱਤਰ ਵਿੱਚ ਪੌਲੁਸ ਦੱਸਦਾ ਹੈ ਕਿ ਰੋਮ ਵਿੱਚ ਉਸਦੀ ਕੈਦ ਖੁਸ਼ਖਬਰੀ ਨੂੰ ਅੱਗੇ ਵਧਾਉਂਦੀ ਹੈ। ਫਿਲਿੱਪੀਆਂ ਨੂੰ ਯਿਸੂ ਦੀ ਪਾਲਣਾ ਕਰਨੀ ਚਾਹੀਦੀ ਹੈ, ਉਸ ਵਾਂਗ ਦੁੱਖ ਝੱਲਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਯਿਸੂ ਮਸੀਹ ਵਿੱਚ ਉਹਨਾਂ ਦੀ ਮੁਕਤੀ ਨੂੰ ਫੜੀ ਰੱਖਣਾ ਚਾਹੀਦਾ ਹੈ। ਜਿਵੇਂ ਕਿ ਅੱਜ ਸਵੇਰੇ ਆਪਣੇ ਹਵਾਲੇ ਵਿੱਚ ਅਸੀਂ ਦੇਖਦੇ ਹਾਂ, ਆਓ ਆਪਾਂ 3 ਸਿਰਲੇਖਾਂ ਦੇ ਉੱਤੇ ਵਿਚਾਰ ਕਰੀਏ। ਪਹਿਲਾ ਹੈ ਪ੍ਰਭੂ ਦੇ ਵਿੱਚ ਆਨੰਦ ਕਰਨਾ, ਦੂਸਰਾ ਹੈ ਯਿਸੂ ਨੂੰ ਜਾਣਨਾ ਅਤੇ ਤੀਸਰਾ ਦੁੱਖ ਅਤੇ ਪੁਨਰ ਉਥਾਨ। ਸੋ ਪਹਿਲੀ ਗੱਲ ਦੇਖਦੇ ਹਾਂ, ਪ੍ਰਭੂ ਵਿੱਚ ਆਨੰਦ ਕਰਨਾ, ਫਿਲਿੱਪੀਆਂ ਦਾ 3 ਉਹਦੀ 1 ਆਇਤ। ਅੰਤ ਵਿੱਚ ਮੇਰੇ ਭਰਾਵੋ ਪ੍ਰਭੂ ਵਿੱਚ ਆਨੰਦ ਕਰੋ, ਤੁਹਾਡੇ ਲਈ ਉਹੀ ਗੱਲਾਂ ਲਿਖਣਾ ਮੇਰੇ ਲਈ ਕੋਈ ਮੁਸ਼ਕਲ ਨਹੀਂ ਹੈ ਅਤੇ ਤੁਹਾਡੇ ਲਈ ਸੁਰੱਖਿਅਤ ਹੈ। ਉਹਨਾਂ ਨੂੰ ਪ੍ਰਭੂ ਵਿੱਚ ਆਨੰਦ ਕਰਨਾ ਹੈ, ਉਹਨਾਂ ਨੂੰ ਦਿੱਤੀ ਗਈ ਕਿਰਪਾ ਅਤੇ ਉਹਨਾਂ ਦੀ ਮੁਕਤੀ ਦੀ ਨਿਸ਼ਚਿਤਤਾ ਨੂੰ ਸਮਝਣਾ ਹੈ। ਉਹ ਪਰਮੇਸ਼ੁਰ ਦੁਆਰਾ ਚੁਣੇ ਗਏ ਸਨ ਅਤੇ ਸਲੀਬ 'ਤੇ ਯਿਸੂ ਦੀ ਮੌਤ ਦੁਆਰਾ ਬਚਾਏ ਗਏ ਸਨ। ਉਹ ਯਿਸੂ ਦੀ ਮੌਤ ਅਤੇ ਪੁਨਰਉਥਾਨ ਨਾਲ ਜੁੜੇ ਹੋਏ ਹਨ। ਉਹਨਾਂ ਦੀ ਮੁਕਤੀ ਸਿਰਫ ਵਿਸ਼ਵਾਸ ਦੁਆਰਾ ਹੈ। ਵਿਸ਼ਵਾਸ ਦੇ ਦੁਆਰਾ ਹੀ ਮੁਕਤੀ ਮਿਲਦੀ ਹੈ, ਕੰਮਾਂ ਦੁਆਰਾ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਦੁਆਰਾ। ਦੁਨੀਆ ਵਿੱਚ ਉਹਨਾਂ ਦਾ ਦੁੱਖ ਇਸ ਗੱਲ ਦਾ ਸੰਕੇਤ ਹੈ ਕਿ ਉਹ ਪਰਮੇਸ਼ੁਰ ਦੇ ਲੋਕ ਹਨ ਅਤੇ ਦੁਨੀਆ ਦੇ ਉਸ ਦੇ ਆਉਣ ਵਾਲੇ ਨਿਆਂ ਦਾ। ਉਹਨਾਂ ਨੂੰ ਇਸ ਸਮਝ ਵਿੱਚ ਰਹਿਣਾ ਚਾਹੀਦਾ ਹੈ, ਪਰਮੇਸ਼ੁਰ ਨੇ ਉਹਨਾਂ ਲਈ ਜੋ ਕੀਤਾ ਹੈ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਪੌਲੁਸ ਕਹਿੰਦਾ ਹੈ ਕਿ ਉਹਨਾਂ ਨੂੰ ਖੁਸ਼ ਹੋਣ ਲਈ ਉਤਸ਼ਾਹਿਤ ਕਰਨਾ ਉਸ ਲਈ ਕੋਈ ਮੁਸ਼ਕਲ ਨਹੀਂ ਹੈ, ਕਿਉਂਕਿ ਉਸ ਨੂੰ ਯਕੀਨ ਹੈ ਕਿ ਉਹ ਉਸ ਵਿਸ਼ਵਾਸ ਵਿੱਚ ਖੁਸ਼ ਹੋਣ ਦੇ ਯੋਗ ਹਨ ਜੋ ਉਹਨਾਂ ਨੂੰ ਦਿੱਤਾ ਗਿਆ ਹੈ। ਉਹਨਾਂ ਦੀ ਮੁਕਤੀ ਸੁਰੱਖਿਅਤ ਅਤੇ ਅਟੱਲ ਹੈ, ਉਸ ਨੇ ਸਾਲਾਂ ਤੋਂ ਉਹਨਾਂ ਨਾਲ ਕੰਮ ਕੀਤਾ ਹੈ। ਉਹ ਵਿਸ਼ਵਾਸ ਰੱਖਦਾ ਹੈ ਕਿ ਉਹਨਾਂ ਕੋਲ ਇੱਕ ਜਿਉਂਦਾ ਵਿਸ਼ਵਾਸ ਹੈ। ਜਦੋਂ ਕਿ ਫਿਲਿੱਪੀਆਂ ਨੂੰ ਖੁਸ਼ਖਬਰੀ ਵਿੱਚ ਖੁਸ਼ ਹੋਣਾ ਚਾਹੀਦਾ ਹੈ, ਪੌਲੁਸ ਉਹਨਾਂ ਦੇ ਆਲੇ ਦੁਆਲੇ ਖਤਰਨਾਕ ਪ੍ਰਭਾਵਾਂ ਨੂੰ ਉਜਾਗਰ ਕਰਦਾ ਹੈ ਅਤੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਕਹਿੰਦਾ ਉਹ ਫਿਲਿਪੀਆ 3 ਬਾਬ ਦੀ 2 ਆਇਤ ਵਿੱਚ ਕਹਿੰਦਾ ਹੈ, ਕੁੱਤਿਆਂ ਤੋਂ ਬਚੋ, ਦੁਸ਼ਟ ਲੋਕਾਂ ਤੋਂ ਬਚੋ, ਉਹਨਾਂ ਤੋਂ ਬਚੋ ਜੋ ਮਾਸ ਨੂੰ ਵਿਗਾੜਦੇ ਹਨ। ਇਹ ਲੋਕ ਆਪਣੀਆਂ ਇੱਛਾਵਾਂ ਦਾ ਪਾਲਣ ਕਰ ਰਹੇ ਸਨ, ਪਵਿੱਤਰ ਆਤਮਾ ਦੀ ਬਜਾਏ ਮਾਸ ਦਾ ਪਾਲਣ ਕਰ ਰਹੇ ਸਨ, ਉਹਨਾਂ ਦੇ ਬੁਰੇ ਕੰਮ ਸਨ, ਖੁਸ਼ਖਬਰੀ ਦੇ ਵਿਰੁੱਧ ਕੰਮ ਕਰ ਰਹੇ ਸਨ। ਉਹ ਇਸ ਗੱਲ 'ਤੇ ਜ਼ੋਰ ਦਿੰਦੇ ਸਨ ਕਿ ਸਿਰਫ ਵਿਸ਼ਵਾਸ ਦੁਆਰਾ ਮੁਕਤੀ ਨੂੰ ਸਵੀਕਾਰ ਕਰਨ ਦੀ ਬਜਾਏ ਮਨੁੱਖਾਂ ਨੂੰ ਬਚਾਉਣ ਲਈ ਸੁੰਨਤ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾ ਕੰਮ ਖੁਸ਼ਖਬਰੀ ਨੂੰ ਕਮਜ਼ੋਰ ਕਰਨਾ ਸੀ। ਉਹ ਲੋਕਾਂ ਨੂੰ ਰਾਜ ਰੱਖਣ ਲਈ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਪੌਲੁਸ ਅੱਗੇ ਕਹਿੰਦਾ ਹੈ ਫਿਲਿਪੀਆਂ ਦਾ 3:2 ਵਿੱਚ, ਕਿਉਂਕਿ ਅਸੀਂ ਸੁੰਨਤ ਵਾਲੇ ਹਾਂ ਜੋ ਪਰਮੇਸ਼ੁਰ ਦੇ ਆਤਮਾ ਦੁਆਰਾ ਉਪਾਸਨਾ ਕਰਦੇ ਹਾਂ ਅਤੇ ਮਸੀਹ ਯਿਸੂ ਵਿੱਚ ਮਾਣ ਕਰਦੇ ਹਾਂ ਅਤੇ ਸਰੀਰ ਵਿੱਚ ਭਰੋਸਾ ਨਹੀਂ ਕਰਦੇ। ਪਰਮੇਸ਼ੁਰ ਦੁਆਰਾ ਸੁੰਨਤ ਦੀ ਲੋੜ ਉਸਦੇ ਅਤੇ ਉਸ ਅਬਰਾਹਮ ਦੇ ਉੱਤਰਾਧਿਕਾਰੀਆਂ ਵਿਚਕਾਰ ਨੇਮ ਦੀ ਨਿਸ਼ਾਨੀ ਵਜੋਂ ਕੀਤੀ ਗਈ ਸੀ। ਇਹ ਨੇਮ ਦਾ ਇੱਕ ਬਾਹਰੀ ਚਿੰਨ੍ਹ ਸੀ ਅਤੇ ਇਹ ਉਹਨਾਂ ਮਾਪਿਆਂ ਦੁਆਰਾ ਕੀਤਾ ਜਾਣਾ ਚਾਹੀਦਾ ਸੀ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਨਾਲ ਕੰਮ ਕਰ ਰਹੇ ਸਨ। ਨਿਸ਼ਾਨ ਨੇ ਉਹਨਾਂ ਨੂੰ ਨਹੀਂ ਬਚਾਇਆ, ਪਰ ਉਹਨਾਂ ਦੀ ਨੇਚਾ ਨੇ ਬਚਾਇਆ ਹੈ। ਪੌਲੁਸ ਇੱਕ ਚਰਚ ਨੂੰ ਲਿਖ ਰਿਹਾ ਸੀ ਜਿਸ ਵਿੱਚ ਕੁਝ ਯਹੂਦੀ ਅਤੇ ਬਹੁਤ ਸਾਰੇ ਗੈਰ ਯਹੂਦੀ ਸ਼ਾਮਿਲ ਸਨ, ਜਿੱਥੇ ਚਰਚ ਦੇ ਬਹੁਤ ਸਾਰੇ ਆਦਮੀਆਂ ਦੀ ਸੁੰਨਤ ਹੋਈ ਹੋਵੇਗੀ। ਉਸਦਾ ਬਿਆਨ ਸੰਪੂਰਨ ਹੈ, ਈਸਾਈ ਸੁੰਨਤ ਵਾਲੇ ਹਨ, ਉਹਨਾਂ ਨੇ ਅਬਰਾਹਮ ਦੁਆਰਾ ਦਿੱਤੇ ਗਏ ਨੇਮ ਦੇ ਵਾਅਦੇ ਵਿਰਾਸਤ ਵਿੱਚ ਪ੍ਰਾਪਤ ਕੀਤੇ ਹਨ ਅਤੇ ਸੱਚੇ ਇਜ਼ਰਾਈਲੀ ਹਨ। ਇਹ ਦਲੇਰਾਨਾ ਬਿਆਨ ਦੇ ਕੇ ਪੌਲੁਸ ਈਸਾਈਆਂ ਨੂੰ ਉਹਨਾਂ ਲੋਕਾਂ ਤੋਂ ਵੱਖ ਕਰਦਾ ਹੈ ਜਿਨ੍ਹਾਂ ਨੂੰ ਮੁਕਤੀ ਲਈ ਸੁੰਨਤ ਦੀ ਲੋੜ ਹੁੰਦੀ ਹੈ। ਇਸ ਗੱਲ ਦਾ ਸਬੂਤ ਕਿ ਈਸਾਈ ਸੱਚਾ ਇਜ਼ਰਾਈਲ ਹਨ, ਪਵਿੱਤਰ ਆਤਮਾ ਦੀ ਮੌਜੂਦਗੀ ਮੁਕਤੀ ਲਈ ਯਿਸੂ ਮਸੀਹ ਵਿੱਚ ਵਿਸ਼ਵਾਸ ਅਤੇ ਆਪਣੇ ਆਪ ਨੂੰ ਪਵਿੱਤਰ ਬਣਾਉਣ ਦੀ ਆਪਣੀ ਯੋਗਤਾ ਨੂੰ ਰੱਦ ਕਰਨ ਵਿੱਚ ਦਿਖਾਈ ਦਿੰਦਾ ਹੈ। ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਸਦੀਵੀ ਜੀਵਨ ਦਾ ਇੱਕੋ ਇੱਕ ਰਸਤਾ ਹੈ। ਸਾਨੂੰ ਪਰਮੇਸ਼ੁਰ ਨੇ ਸਾਡੇ ਲਈ ਜੋ ਕੀਤਾ ਹੈ ਉਸ ਵਿੱਚ ਖੁਸ਼ੀ ਮਨਾਉਣੀ ਚਾਹੀਦੀ ਹੈ, ਖੁਸ਼ਖਬਰੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਝੂਠੇ ਵਿਚਾਰਾਂ ਨੂੰ ਬਾਹਰ ਕੱਢਣ ਲਈ ਕੰਮ ਕਰਨਾ ਚਾਹੀਦਾ ਹੈ। ਜੋ ਅਸੀਂ ਆਪਣੇ ਆਪ ਨੂੰ ਪਵਿੱਤਰ ਬਣਾ ਸਕਦੇ ਹਾਂ ਸਾਨੂੰ ਉਹ ਕੰਮ ਕਰਨੇ ਚਾਹੀਦੇ ਹਨ। ਸਾਨੂੰ ਦ੍ਰਿੜ ਰਹਿਣਾ ਚਾਹੀਦਾ ਹੈ। ਬਾਈਬਲ ਦੇ ਹਵਾਲੇ, ਗੀਤ ਅਤੇ ਪ੍ਰਾਰਥਨਾ ਸਾਂਝੇ ਕਰਕੇ ਇੱਕ ਦੂਜੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਾਨੂੰ ਕਿਸੇ ਵੀ ਕਿਸਮ ਦੇ ਕੰਮਾਂ ਜਾਂ ਕਾਰਵਾਈ ਦੀ ਮੰਗ ਕਰਕੇ ਖੁਸ਼ਖਬਰੀ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਹਾਲਾਂਕਿ ਇਸ ਸਮੇਂ ਲਈ ਵੀ ਈਸਾਈ ਆਦਮੀਆਂ ਦੀ ਸੁੰਨਤ 'ਤੇ ਜ਼ੋਰ ਦੇਣਾ ਘੱਟ ਆਮ ਹੈ, ਹੋਰ ਕੰਮ ਸਾਡੇ ਲਈ ਇੱਕ ਜਾਲ ਹੋ ਸਕਦੇ ਹਨ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਦੂਜੇ ਲੋਕਾਂ ਨੂੰ ਕਿਵੇਂ ਦਿਖਾਈ ਦਿੰਦੇ ਹਨ, ਇਸ ਤੋਂ ਕਾਫ਼ੀ ਚੰਗੇ ਹਾਂ। ਸਾਨੂੰ ਉਸ ਅਹੰਕਾਰ ਤੋਂ ਬਚਣਾ ਚਾਹੀਦਾ ਜੋ ਅਸੀਂ ਉਹਨਾਂ ਈਸਾਈ ਮੀਟਿੰਗਾਂ ਦੀ ਗਿਣਤੀ ਨਾਲ ਜੁੜਿਆ ਹੋ ਸਕਦਾ ਹੈ ਜੋ ਅਸੀਂ ਜਾਣਦੇ ਹਾਂ। ਦੂਜਿਆਂ ਲਈ ਕੀਤੇ ਜਾਂਦੇ ਦਾਨੀ ਕੰਮਾਂ ਜਾਂ ਸੇਵਾ ਦੇ ਕੰਮਾਂ ਨਾਲ ਸਾਨੂੰ ਆਪਣੇ ਆਪ ਨੂੰ ਦੂਜਿਆਂ ਨੂੰ ਨੀਵਾਂ ਦੇਖਣ ਤੋਂ ਰੋਕਣਾ ਚਾਹੀਦਾ ਹੈ। ਕੋਈ ਵੀ ਚੰਗਾ ਕੰਮ ਪਰਮੇਸ਼ੁਰ ਨੂੰ ਸਮਰਪਿਤ ਹੋਣਾ ਚਾਹੀਦਾ ਹੈ, ਗੁਪਤ ਵਿੱਚ ਜਾਂ ਉਸ 'ਤੇ ਸਪਸ਼ਟ ਧਿਆਨ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਦੂਸਰਾ, ਯਿਸੂ ਨੂੰ ਜਾਣਨਾ। ਪੌਲੁਸ ਨੇ ਯੋਜਨਾਬੰਧ ਢੰਗ ਨਾਲ ਕਿਸੇ ਵੀ ਵਿਚਾਰ ਨੂੰ ਨਸ਼ਟ ਕਰ ਦਿੱਤਾ ਕਿ ਕੰਮਾਂ ਨੂੰ ਮੁਕਤੀ ਲਈ ਆਧਾਰ ਵਜੋਂ ਵਰਤਿਆ ਜਾ ਸਕਦਾ ਹੈ। ਫਿਲਿਪੀਆਂ ਦਾ 3:4-6 ਵਿੱਚ ਪੌਲੁਸ ਲਿਖਦਾ, ਭਾਵੇਂ ਮੇਰੇ ਕੋਲ ਵੀ ਸਰੀਰ ਵਿੱਚ ਭਰੋਸਾ ਰੱਖਣ ਦਾ ਕਾਰਨ ਹੈ। ਜੇ ਕੋਈ ਹੋਰ ਸੋਚਦਾ ਹੈ ਕਿ ਉਸਨੂੰ ਸਰੀਰ ਵਿੱਚ ਭਰੋਸਾ ਰੱਖਣ ਦਾ ਕਾਰਨ ਹੈ ਤਾਂ ਮੇਰੇ ਕੋਲ ਹੋਰ ਵੀ ਕਾਰਨ ਹਨ। 8ਵੇਂ ਦਿਨ ਸੁੰਨਤ ਕੀਤੀ ਗਈ ਹੈ, ਇਸਰਾਇਲ ਦੇ ਲੋਕਾਂ ਵਿੱਚੋਂ ਬਿਨਿਆਮੀ ਦੇ ਗੋਤ ਵਿੱਚੋਂ, ਇਬਰਾਨੀਆਂ ਦਾ ਇੱਕ ਇਬਰਾਨੀ, ਕਾਨੂੰਨ ਦੇ ਅਨੁਸਾਰ ਇੱਕ ਫਰੀਸੀ, ਯੋਸ਼ ਦੇ ਰੂਪ ਵਿੱਚ ਚਰਚ ਦਾ ਸਤਾਉਣ ਵਾਲਾ, ਕਾਨੂੰਨ ਦੇ ਅਨੁਸਾਰ ਧਾਰਮਿਕਤਾ ਦੇ ਰੂਪ ਵਿੱਚ ਨਿਰਦੋਸ਼। ਸੋ ਇਹ ਸਾਰੀਆਂ ਜਿਹੜੇ ਕਾਰਨ ਸੀ ਪੌਲੁਸ ਦੇ ਕੋਲ ਸਰੀਰ ਦੇ ਉੱਤੇ ਮਾਣ ਕਰਨ ਦੇ, ਪਰ ਪੌਲੁਸ ਦੇ ਮਾਪਿਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਸੀ। 8ਵੇਂ ਦਿਨ ਪਰਮੇਸ਼ੁਰ ਦੁਆਰਾ ਮੰਗ ਅਨੁਸਾਰ ਉਸਦੀ ਸੁੰਨਤ ਕੀਤੀ ਸੀ। ਉਹ ਜਨਮ ਤੋਂ ਯਹੂਦੀ ਸੀ ਅਤੇ ਬਿਨਿਆਮੀਨ ਦੇ ਗੋਤ ਨਾਲ ਆਪਣਾ ਵੰਸ਼ ਲੱਭ ਸਕਦਾ ਸੀ। ਉਸਨੂੰ ਗਮਲੀਅਲ ਦੁਆਰਾ ਸਿਖਲਾਈ ਦਿੱਤੀ ਗਈ ਸੀ, ਜੋ ਯਹੂਦੀ ਕਾਨੂੰਨ ਦਾ ਮਾਹਰ ਅਤੇ ਮਹਾਂਸਭਾ ਦਾ ਮੈਂਬਰ ਸੀ। ਪੌਲੁਸ ਨੇ ਉਹਨਾਂ ਲੋਕਾਂ ਨੂੰ ਪਛਾੜ ਦਿੱਤਾ ਜਿਨ੍ਹਾਂ ਨੇ ਉਸ ਨੂੰ ਆਪਣੇ ਜੋਸ਼ ਵਿੱਚ ਸਿਖਲਾਈ ਦਿੱਤੀ, ਈਸਾਈਆਂ ਨੂੰ ਇਕੱਠਾ ਕੀਤਾ ਅਤੇ ਸਤਾਇਆ। ਮੂਸਾ ਦੁਆਰਾ ਦਿੱਤੇ ਗਏ ਕਾਨੂੰਨ ਦੇ ਸ਼ਬਦਾਂ ਨਾਲ ਆਪਣੀ ਤੁਲਨਾ ਕਰਦੇ ਹੋਏ ਪੌਲੁਸ ਸੰਪੂਰਨ ਸੀ। ਉਹ ਇੱਕ ਬਹੁਤ ਸਤਿਕਾਰਯੋਗ ਯਹੂਦੀ ਫਰੀਸੀ ਸੀ ਜਿਹੜੇ ਸੁਝਾਅ ਦੇ ਰਹੇ ਸਨ ਕਿ ਮੁਕਤੀ ਪ੍ਰਾਪਤ ਕਰਨ ਲਈ ਈਸਾਈਆਂ ਦੀ ਸੁਨਤ ਕੀਤੀ ਜਾਣੀ ਚਾਹੀਦੀ ਹੈ। ਉਹ ਯਹੂਦੀ ਹੋ ਸਕਦੇ ਹਨ ਜਾਂ ਯਹੂਦੀਆਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ ਉਹਨਾਂ ਕੋਲ ਪੌਲੁਸ ਦੇ ਸਾਰੇ ਪ੍ਰਮਾਣ ਪੱਤਰ ਨਹੀਂ ਸਨ ਉਸਦੀ ਯਹੂਦੀ ਸ਼ੁੱਧਤਾ, ਸਿਖਲਾਈ ਅਤੇ ਜੋਸ਼ ਦੇ ਮਾਮਲੇ ਵਿੱਚ। ਉਹਨਾਂ ਦੀ ਤੁਲਨਾ ਪੌਲੁਸ ਨਾਲ ਕਰਨਾ ਉਸ ਵਿਅਕਤੀ ਦੀ ਤੁਲਨਾ ਕਰਨ ਦੇ ਸਮਾਨ ਹੋਇਆ ਜਿਸਨੇ ਇੰਟਰਨੈੱਟ 'ਤੇ ਕੁਝ ਚੀਜ਼ਾਂ ਸਿੱਖੀਆਂ ਹਨ ਅਤੇ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਧਰਮ ਸ਼ਾਸਤਰੀ ਅਤੇ ਇਬਰਾਨੀ ਵਿਦਵਾਨਾਂ ਨਾਲ। ਆਪਣੀਆਂ ਸਾਰੀਆਂ ਪ੍ਰਮਾਣ ਪੱਤਰੀਆਂ ਦੇ ਬਾਵਜੂਦ ਪੌਲੁਸ ਯੇਸੂ ਦੇ ਨੇੜੇ ਹੋਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਸੀ। ਫਿਲਿਪੀਓ ਦਾ 3:7-8 ਦਾ ਪਹਿਲਾ ਹਿੱਸਾ, ਪਰ ਮੇਰੇ ਕੋਲ ਜੋ ਵੀ ਲਾਭ ਸੀ ਮੈਂ ਮਸੀਹ ਦੀ ਖਾਤਰ ਨੁਕਸਾਨ ਸਮਝਿਆ। ਦਰਅਸਲ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਦੀ ਸ਼ਾਨਦਾਰ ਕੀਮਤ ਦੇ ਕਾਰਨ ਹਰ ਚੀਜ਼ ਨੂੰ ਨੁਕਸਾਨ ਸਮਝਦਾ ਹਾਂ। ਪੌਲੁਸ ਉਸ ਆਦਮੀ ਵਰਗਾ ਹੈ ਜਿਸਨੇ ਇੱਕ ਖੇਤ ਵਿੱਚ ਲੁਕਿਆ ਹੋਇਆ ਖਜ਼ਾਨਾ ਲੱਭਿਆ ਅਤੇ ਖੇਤ ਖਰੀਦਣ ਲਈ ਆਪਣੀ ਸਾਰੀ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਵੇਚ ਦਿੱਤਾ। ਉਹ ਉਸ ਆਦਮੀ ਵਰਗਾ ਹੈ ਜੋ ਮੋਤੀਆਂ ਦੀ ਭਾਲ ਕਰ ਰਿਹਾ ਸੀ ਜਿਸ ਨੂੰ ਬਹੁਤ ਕੀਮਤੀ ਇੱਕ ਮੋਤੀ ਮਿਲਿਆ ਅਤੇ ਉਸ ਨੂੰ ਖਰੀਦਣ ਲਈ ਉਸ ਕੋਲ ਜੋ ਵੀ ਕੋਈ ਸੀ ਉਸਨੇ ਵੇਚ ਦਿੱਤਾ। ਪੌਲੁਸ ਯੇਸੂ 'ਤੇ ਕੇਂਦਰਿਤ ਸੀ। ਉਹ ਯੇਸੂ ਦੇ ਸਤਹੀ ਪੱਧਰ 'ਤੇ ਗਿਆਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ, ਸਗੋਂ ਉਸ ਨਾਲ ਇੱਕ ਡੂੰਘਾ ਨਿੱਜੀ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਹਰ ਤਰੀਕੇ ਨਾਲ ਉਸ ਵਰਗਾ ਬਣਨਾ ਚਾਹੁੰਦਾ ਸੀ। ਯੇਸੂ ਪ੍ਰਭੂ ਹੈ। ਪੌਲੁਸ ਨੇ ਨਿੱਜੀ ਤੌਰ 'ਤੇ ਸਵੀਕਾਰ ਕੀਤਾ ਕਿ ਯੇਸੂ ਉਸਦਾ ਪ੍ਰਭੂ ਹੈ। ਇਸ ਜੀਵਨ ਲਈ ਯੇਸੂ ਦੀ ਇੱਛਾ ਦੇ ਅੱਗੇ ਆਪਣੇ ਆਪ ਨੂੰ ਉਸਨੇ ਸੌਂਪ ਦਿੱਤਾ। ਸਾਡੇ ਵਿੱਚੋਂ ਕੁਝ ਨੇ ਮਹਾਨ ਚੀਜ਼ਾਂ ਪ੍ਰਾਪਤ ਕੀਤੀਆਂ ਹੋ ਸਕਦੀਆਂ ਹਨ। ਅਸੀਂ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਖੋਜਕਰਤਾ, ਇੱਕ ਕੰਪਨੀ ਜਾਂ ਸੰਸਥਾਪਕ ਜਾਂ ਬੋਰਡ ਦੇ ਮੈਂਬਰ ਹੋ ਸਕਦੇ ਹਾਂ। ਅਸੀਂ ਤਰੱਕੀ ਦੀ ਪੌੜੀ ਦੇ ਸਿਖਰ 'ਤੇ ਪਹੁੰਚ ਗਏ ਹੋ ਸਕਦੇ ਹਾਂ ਜਾਂ ਕਈ ਹੋਰ ਸਾਥੀਆਂ ਦਾ ਪ੍ਰਬੰਧਨ ਕਰ ਸਕਦੇ ਹਾਂ। ਅਸੀਂ ਧਰਮ ਸ਼ਾਸਤਰੀ ਸਿਖਲਾਈ ਪੂਰੀ ਕੀਤੀ ਹੋ ਸਕਦੀ ਹੈ। ਬਾਈਬਲੀ, ਯੂਨਾਨੀ ਅਤੇ ਇਬਰਾਨੀ ਦਾ ਇਧਾ ਅਧਿਐਨ ਕੀਤਾ ਹੋ ਸਕਦਾ ਹੈ। ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹੋ ਸਕਦੀਆਂ ਹਨ। ਅੰਤਰਰਾਸ਼ਟਰੀ ਵਿਸ਼ਵਾਸਾਂ ਵਿੱਚ ਪੇਸ਼ਕਾਰੀ ਕੀਤੀ ਹੋਈ ਹੋ ਸਕਦੀ ਹੈ। ਪੌਲੁਸ ਇੱਕ ਵਧੀਆ ਉਦਾਹਰਣ ਹੈ ਕਿ ਸਾਨੂੰ ਕਿਸੇ ਵੀ ਦੁਨਿਆਵੀ ਸਫਲਤਾ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ। ਯੇਸੂ ਮਸੀਹ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣਨ ਤੋਂ ਵੱਧ ਕੁਝ ਵੀ ਲਾਭਦਾਇਕ ਨਹੀਂ ਹੈ। ਜੇਕਰ ਪਰਮਾਤਮਾ ਨੇ ਸਾਨੂੰ ਕੁਝ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਹੈ ਤਾਂ ਸਾਨੂੰ ਉਸਦੀ ਮਹਿਮਾ ਕਰਨੀ ਚਾਹੀਦੀ ਹੈ। ਸਾਨੂੰ ਯੇਸੂ ਲਈ ਜੀਣਾ ਚਾਹੀਦਾ ਹੈ, ਨਾ ਕਿ ਸਵੈ ਮਹੱਤਵਤਾ, ਹੰਕਾਰ ਜਾਂ ਸੰਸਾਰਿਕ ਰੁਤਬੇ ਨੂੰ ਫੜੀ ਰੱਖਣਾ। ਤੀਸਰਾ, ਦੁੱਖ ਅਤੇ ਪੁਨਰਉਥਾਨ। ਫਿਲਿਪੀਆਂ 3:7 ਤੋਂ ਜਿਹੜਾ 8 ਅਤੇ ਉਹਦਾ ਪਹਿਲਾ ਹਿੱਸਾ, ਉਸਦੀ ਖਾਤਰ ਮੈਂ ਸਾਰੇ ਚੀਜ਼ਾਂ ਦਾ ਨੁਕਸਾਨ ਝੱਲਿਆ ਹੈ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਸਕਾਂ ਅਤੇ ਉਸ ਵਿੱਚ ਪਾਇਆ ਜਾਵਾਂ। ਮੇਰੀ ਆਪਣੀ ਧਾਰਮਿਕਤਾ ਨਹੀਂ ਜੋ ਸ਼ਰ੍ਹਾਂ ਤੋਂ ਆਉਂਦੀ ਹੈ, ਸਗੋਂ ਉਹ ਜੋ ਮਸੀਹ ਵਿੱਚ ਵਿਸ਼ਵਾਸ ਦੁਆਰਾ ਆਉਂਦੀ ਹੈ। ਪਰਮੇਸ਼ਵਰ ਵੱਲੋਂ ਧਾਰਮਿਕਤਾ ਜੋ ਵਿਸ਼ਵਾਸ ਉੱਤੇ ਨਿਰਭਰ ਕਰਦੀ ਹੈ। ਪੌਲੁਸ ਨੂੰ ਪ੍ਰਾਰਥਨਾ ਸਥਾਨਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਯਹੂਦੀਆਂ ਦੁਆਰਾ ਸਤਾਇਆ ਗਿਆ ਅਤੇ ਤਸਲੋਨਿਕੀਆਂ ਦੇ ਪ੍ਰਾਰਥਨਾ ਸਥਾਨਾਂ ਵਿੱਚ 3 ਸਬਤ ਦੇ ਦਿਨ ਭਾਸ਼ਣ ਦਿੱਤਾ। ਜਦੋਂ ਕਿ ਬਹੁਤ ਸਾਰੇ ਯੂਨਾਨੀਆਂ ਨੇ ਯੇਸੂ ਮਸੀਹ ਵਿੱਚ ਮੁਕਤੀ ਪਾਈ, ਯਹੂਦੀ ਖਾਲੂ ਸਨ ਅਤੇ ਸ਼ਹਿਰ ਵਿੱਚ ਹੰਗਾਮਾ ਮਚਾ ਦਿੱਤਾ। ਪੌਲੁਸ ਅਤੇ ਸਿਲਾਸ ਬਰੀਆ ਭੱਜ ਗਏ ਅਤੇ ਤਸਲੋਨਿਕੀਆ ਦੇ ਯਹੂਦੀ ਉੱਥੇ ਵੀ ਹੰਗਾਮਾ ਕਰਨ ਲਈ ਉਹਨਾਂ ਦੇ ਪਿੱਛੇ ਆ ਗਏ। ਜਦੋਂ ਪੌਲੁਸ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਪਹੁੰਚਿਆ ਤਾਂ ਉਸਨੂੰ ਯਹੂਦੀਆਂ ਦੁਆਰਾ ਭੜਕਾਈ ਗਈ ਇੱਕ ਲਿੰਚ ਭੀੜ ਨੇ ਘੇਰ ਲਿਆ। ਉਸ ਨੇ ਰੋਮ ਦੀ ਜੇਲ੍ਹ ਤੋਂ ਫਿਲਿਪੀਆਂ ਨੂੰ ਚਿੱਠੀ ਲਿਖੀ ਜਿੱਥੇ ਉਸਨੂੰ ਯਹੂਦੀਆਂ ਕਾਰਨ ਕੈਦ ਕੀਤਾ ਗਿਆ ਸੀ। ਉਸਦੀ ਕੌਮ ਅਤੇ ਸਿਖਲਾਈ ਦਾ ਸਥਾਨ ਉਸਨੂੰ ਮਾਰਨਾ ਚਾਹੁੰਦਾ ਸੀ। ਯੇਸੂ ਮਸੀਹ ਪ੍ਰਤੀ ਆਪਣੀ ਆਗਿਆਕਾਰੀ ਕਰਕੇ ਉਸਨੇ ਆਪਣਾ ਰੁਤਬਾ ਗੁਆ ਦਿੱਤਾ। ਆਪਣੇ ਰੁਤਬੇ ਦੇ ਨੁਕਸਾਨ ਦਾ ਸੋਗ ਮਨਾਉਣ ਦੀ ਬਜਾਏ ਪੌਲੁਸ ਕਹਿੰਦਾ ਹੈ ਕਿ ਉਹ ਜੋ ਕੁਝ ਉਸ ਕੋਲ ਸੀ ਉਸਨੂੰ ਕੂੜਾ ਜਾਂ ਗੋਬਰ ਸਮਝਦਾ ਹੈ, ਅਜਿਹੀਆਂ ਚੀਜ਼ਾਂ ਜੋ ਕੁੱਤਿਆਂ ਨੂੰ ਸੁੱਟ ਦਿੱਤੀ ਜਾਂਦੀ ਹੈ। ਉਹ ਜਾਣਦਾ ਸੀ ਕਿ ਕੋਈ ਵੀ ਵੰਸ਼ਾਵਲੀ ਨਿਯਮ ਰੱਖਣ ਜਾਂ ਸੰਸਥਾਗਤ ਤੌਰ 'ਤੇ ਪ੍ਰਮਾਣਿਤ ਧਰਮ ਸ਼ਾਸਤਰੀ ਸਿਖਲਾਈ ਉਸਨੂੰ ਬਚਾਉਣ ਵਾਲੀ ਨਹੀਂ ਸੀ। ਕਾਨੂੰਨ ਦੇ ਅੱਖਰਾਂ ਦੀ ਪਾਲਣਾ ਕਰਨ ਦੀ ਕੋਈ ਵੀ ਕੋਸ਼ਿਸ਼ ਕਾਫੀ ਨਹੀਂ ਹੈ। ਇਸ ਦੀ ਬਜਾਏ ਉਸਨੇ ਯੇਸੂ ਮਸੀਹ ਵਿੱਚ ਮੁਕਤੀ ਦੀ ਮੰਗ ਕੀਤੀ। ਆਪਣੇ ਆਪ ਨੂੰ ਧਰਮੀ ਨਹੀਂ ਬਣਾਉਣ ਬਣਾਉਣਾ ਸਗੋਂ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਧਾਰਮਿਕਤਾ ਪ੍ਰਾਪਤ ਕਰਨਾ ਸਮਝਿਆ, ਤਾਂ ਜੋ ਮੈਂ ਉਸਨੂੰ ਅਤੇ ਉਸਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣ ਸਕਾਂ ਅਤੇ ਉਸਦੇ ਦੁੱਖਾਂ ਨੂੰ ਸਾਂਝਾ ਕਰ ਸਕਾਂ, ਉਸਦੀ ਮੌਤ ਵਿੱਚ ਉਸਦੇ ਵਰਗਾ ਬਣ ਸਕਾਂ, ਤਾਂ ਜੋ ਕਿਸੇ ਵੀ ਤਰੀਕੇ ਨਾਲ ਮੈਂ ਮੁਰਦਿਆਂ ਵਿੱਚੋਂ ਜੀ ਉੱਠਣ ਨੂੰ ਪ੍ਰਾਪਤ ਕਰ ਸਕਾਂ। ਪਰਮੇਸ਼ਵਰ ਦੀ ਕਿਰਪਾ ਨਾਲ ਜਦੋਂ ਉਹ ਦਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਪੌਲੁਸ ਨਿਮਰ ਹੋ ਗਿਆ। ਖੁਸ਼ਖਬਰੀ ਨੂੰ ਸਵੀਕਾਰ ਕਰਨ ਤੋਂ ਬਾਅਦ ਪੌਲੁਸ ਅਰਬ ਚਲਾ ਗਿਆ, ਜਿੱਥੇ ਯਿਸੂ ਨੇ ਉਸਨੂੰ ਸਿਖਾਇਆ। ਉਸਦੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੇ ਕੰਮ ਪ੍ਰਤੀ ਉਸਦੀ ਪ੍ਰਤੀਕਿਰਿਆ ਯਿਸੂ ਦੇ ਨੇੜੇ ਆਉਣਾ ਸੀ। ਪੌਲੁਸ ਪਰਮੇਸ਼ਵਰ ਨਾਲ ਡੂੰਘਾ ਨਿੱਜੀ ਰਿਸ਼ਤਾ ਰੱਖਣਾ ਚਾਹੁੰਦਾ ਸੀ। ਉਹ ਯਿਸੂ ਦੇ ਦੁੱਖਾਂ ਵਿੱਚ ਉਸ ਨਾਲ ਏਕਤਾ ਵਿੱਚ ਰਹਿਣਾ ਚਾਹੁੰਦਾ ਸੀ, ਜੋ ਕਿ ਇੱਕ ਪੱਕਾ ਸੰਕੇਤ ਹੈ ਕਿ ਪਰਮੇਸ਼ਵਰ ਨੇ ਉਸਨੂੰ ਬਚਾਇਆ ਹੈ। ਇੱਕ ਤੂਫਾਨੀ ਸਮੁੰਦਰ ਵਿੱਚ ਮਲਾਹ ਵਾਂਗ ਜਿਸ ਨੂੰ ਉਛਾਲ ਵਾਲੀ ਸਹਾਇਤਾ ਦਿੱਤੀ ਜਾਂਦੀ ਹੈ। ਪੌਲੁਸ ਉਸ ਕਿਰਪਾ ਨੂੰ ਮਜ਼ਬੂਤੀ ਨਾਲ ਫੜੀ ਰੱਖਣ ਲਈ ਦ੍ਰਿੜ ਸੀ ਜੋ ਉਸਨੂੰ ਦਿੱਤੀ ਗਈ ਸੀ। ਉਹ ਯਿਸੂ ਨਾਲ ਉਸਦੀ ਮੌਤ ਅਤੇ ਪੁਨਰ ਉਥਾਨ ਵਿੱਚ ਏਕਤਾ ਵਿੱਚ ਰਹਿਣਾ ਚਾਹੁੰਦਾ ਸੀ। ਉਸਨੂੰ ਮਨੁੱਖਾਂ ਦੀ ਪ੍ਰਵਾਨਗੀ ਦੀ ਕਦਰ ਨਹੀਂ ਸੀ, ਪਰ ਉਸਨੂੰ ਦਿੱਤੀ ਗਈ ਉਮੀਦ ਵੱਲ ਜ਼ੋਰ ਦੇ ਰਿਹਾ ਸੀ। ਉਹ ਕਿਸੇ ਵੀ ਸੰਭਵ ਤਰੀਕੇ ਨਾਲ ਜੀ ਉੱਠਣਾ ਚਾਹੁੰਦਾ ਸੀ। ਈਸਾਈ ਬਣਨਾ ਮਹਿੰਗਾ ਪੈ ਸਕਦਾ ਆ। ਈਸਾਈਆਂ ਨੂੰ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੋਂ ਵੱਖ ਹੋਣਾ ਪੈ ਸਕਦਾ ਆ। ਈਸਾਈ ਬਣਨਾ ਮਹਿੰਗਾ ਪੈ ਸਕਦਾ ਈਸਾਈਆਂ ਨੂੰ ਜਿਹੜਾ ਆ ਈਸਾਈ ਬਣਨਾ ਕਿਸੇ ਨੂੰ ਜਿਹੜਾ ਆ ਉਹ ਰੋਕ ਸਕਦਾ ਆ, ਉਹਨਾਂ ਨੂੰ ਉਸ ਦੀ ਗੱਲ ਸੁਣਨ ਦੇ ਯੋਗ ਬਣਾ ਸਕਦਾ ਹੈ। ਉਹ ਆਪਣੇ ਸੇਵਕਾਂ ਨੂੰ ਉਸ ਵਿਅਕਤੀ ਕੋਲ ਭੇਜ ਸਕਦਾ ਹੈ ਤਾਂ ਜੋ ਉਹ ਖੁਸ਼ਖਬਰੀ ਸੁਣ ਸਕਣ। ਖੁਸ਼ਖਬਰੀ ਵਿੱਚ ਮੁਕਤੀ ਲੱਭਣਾ ਇੱਕ ਵਿਅਕਤੀ ਨੂੰ ਬਦਲ ਦਿੰਦਾ ਹੈ। ਉਹ ਸ਼ਰਾਬੀ ਹੋਣਾ, ਨਸ਼ੇ ਲੈਣਾ, ਆਮ ਸੈਕਸ ਕਰਨਾ, ਗਾਲਾਂ ਕੱਢਣਾ, ਝੂਠ ਬੋਲਣਾ, ਚੋਰੀ ਕਰਨਾ ਅਤੇ ਦੂਜਿਆਂ ਨਾਲ ਬੁਰਾ ਸਲੂਕ ਕਰਨਾ ਬੰਦ ਕਰ ਸਕਦੇ ਹਨ ਜਾਂ ਕਰ ਦਿੰਦੇ ਹਨ। ਇੱਕ ਵਾਰ ਜਦੋਂ ਉਹਨਾਂ ਦੀਆਂ ਅੱਖਾਂ ਪਵਿੱਤਰ ਆਤਮਾ ਦੇ ਕੰਮਾਂ ਦੁਆਰਾ ਖੁੱਲ੍ਹ ਜਾਂਦੀਆਂ ਹਨ ਤਾਂ ਉਹ ਜਾਣਦੇ ਹਨ ਕਿ ਇਹ ਚੀਜ਼ਾਂ ਪਰਮੇਸ਼ਰ ਨੂੰ ਖੁਸ਼ ਨਹੀਂ ਕਰਦੀਆਂ ਅਤੇ ਉਹਨਾਂ ਨੂੰ ਰੱਦ ਕਰਦੀਆਂ ਹਨ। ਪਰਿਵਾਰ, ਦੋਸਤ ਜਾਂ ਸਹਿਯੋਗੀ ਜੋ ਉਹਨਾਂ ਨੂੰ ਈਸਾਈ ਹੋਣ ਤੋਂ ਪਹਿਲਾਂ ਜਾਣਦੇ ਸਨ ਤਬਦੀਲੀ ਦੇਖਦੇ ਹਨ। ਉਹਨਾਂ ਵਿੱਚੋਂ ਕੁਝ ਖੁਸ਼ਖਬਰੀ ਸੁਣਦੇ ਹਨ ਜਦੋਂ ਕਿ ਦੂਸਰੇ ਇਸ ਦੇ ਵਿਰੁੱਧ ਸਖ਼ਤ ਪ੍ਰਤੀਕਿਰਿਆ ਕਰਦੇ ਹਨ। ਇੱਕ ਨਵਾਂ ਈਸਾਈ ਦੁਨੀਆ ਦੀਆਂ ਨਜ਼ਰਾਂ ਵਿੱਚ ਰੱਦ ਕੀਤਾ ਜਾ ਸਕਦਾ ਹੈ, ਸਤਾਇਆ ਜਾ ਸਕਦਾ ਹੈ, ਘਟਾਇਆ ਜਾ ਸਕਦਾ ਹੈ, ਉਹ ਸਭ ਕੁਝ ਗਵਾ ਸਕਦਾ ਹੈ ਉਹਨਾਂ ਜੋ ਉਹਨਾਂ ਕੋਲ ਪਹਿਲਾਂ ਸੀ, ਸਮਾਨ, ਪਰਿਵਾਰ, ਸਹਿਯੋਗੀ, ਕੰਮ ਅਤੇ ਇੱਥੋਂ ਤੱਕ ਕਿ ਆਪਣੀਆਂ ਜਾਨਾਂ ਵੀ। ਪੌਲੁਸ ਵਾਂਗ ਸਾਨੂੰ ਵੀ ਦਿੱਤੀ ਗਈ ਕਿਰਪਾ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਯਿਸੂ ਨਾਲ ਏਕਤਾ ਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਮਹੱਤਵ ਦੇਣਾ ਚਾਹੀਦਾ ਹੈ। ਸਾਨੂੰ ਯਿਸੂ ਨਾਲ ਹੋਣ ਦੀ ਤੁਲਨਾ ਵਿੱਚ ਆਪਣੀ ਸੰਸਾਰਿਕ ਸਥਿਤੀ ਨੂੰ ਕੂੜੇ ਵਾਂਗ ਸਮਝਣਾ ਚਾਹੀਦਾ ਹੈ। ਸਾਨੂੰ ਪ੍ਰਭੂ ਵਿੱਚ ਆਨੰਦ ਮੰਨਣਾ ਚਾਹੀਦਾ ਹੈ ਅਤੇ ਉਸ ਕਿਰਪਾ 'ਤੇ ਧਿਆਨ ਆਪਣਾ ਕੇਂਦਰਿਤ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਬਚਾਇਆ ਹੈ। ਮੁਕਤੀ ਸਿਰਫ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਹੈ। ਸਾਨੂੰ ਝੂਠੇ ਗੁਰੂਆਂ ਤੋਂ ਬਚਣਾ ਚਾਹੀਦਾ ਹੈ ਜੋ ਖੁਸ਼ਖਬਰੀ ਦੇ ਸਧਾਰਨ ਸੰਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਰਤਾਂ ਜਾਂ ਜ਼ਰੂਰਤਾਂ ਨੂੰ ਜੋੜ ਕੇ ਉਹਨਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਸਾਨੂੰ ਆਪਣਾ ਆਪ ਦੀ ਅਤੇ ਆਪਣੇ ਵਿਵਹਾਰ ਦੀ ਜਾਂਚ ਕਰਨੀ ਚਾਹੀਦੀ ਹੈ। ਹੰਕਾਰ ਨੂੰ ਰੱਦ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਸੰਸਾਰਿਕ ਰੁਤਬੇ ਦੀ ਕਦਰ ਨਹੀਂ ਕਰਨੀ ਚਾਹੀਦੀ, ਸਗੋਂ ਯਿਸੂ ਨੂੰ ਜਾਣਨ ਦੇ ਮੁਕਾਬਲੇ ਇਸ ਨੂੰ ਕੂੜੇ ਦੇ ਰੂਪ ਵਿੱਚ ਗਿਣਨਾ ਚਾਹੀਦਾ ਹੈ। ਸਾਨੂੰ ਦਿੱਤੀ ਗਈ ਮੁਕਤੀ ਨੂੰ ਮਜ਼ਬੂਤੀ ਨਾਲ ਫੜੀ ਰੱਖਣਾ ਚਾਹੀਦਾ ਹੈ। ਯਿਸੂ ਨਾਲ ਆਪਣੇ ਰਿਸ਼ਤੇ ਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਮਹੱਤਵਪੂਰਨ ਸਮਝਣਾ ਚਾਹੀਦਾ ਹੈ। ਆਓ ਅਸੀਂ ਉਸ ਮਾਰਗ 'ਤੇ ਚੱਲੀਏ ਜੋ ਪਰਮੇਸ਼ੁਰ ਨੇ ਸਾਨੂੰ ਆਪਣੇ ਲੋਕਾਂ ਵਜੋਂ ਨਿਰਧਾਰਿਤ ਕੀਤਾ ਹੈ। ਯਿਸੂ ਮਸੀਹ ਵਿੱਚ ਮੁਰਦਿਆਂ ਵਿੱਚੋਂ ਜੀ ਉੱਠਣ ਵੱਲ ਵੇਖਦੇ ਰਹੀਏ। ਆਮੀਨ।